ਭੰਗਾਣੀ ਯੁੱਧ ਨਾਕਾਬੰਦੀ ਪਿੱਛੇ ਦੱਸ ਆਏ ਹਾਂ ਕਿ ਗੁਰੂ ਜੀ ਨਾਲ ਪਹਾੜੀ ਰਾਜਿਆਂ ਨੇ ਗੜਵਾਲ ਵਾਲੇ ਰਾਜੇ ਦੀ ਧੀ ਤੇ ਬਿਲਾਸਪੁਰ ਵਾਲੇ ਰਾਜੇ ਦੇ ਪੁੱਤ ਦੇ ਵਿਆਹ ਤੇ ਇਕੱਠੇ ਹੋਏ ਸਨ। ਗੁਰੂ ਜੀ ਨਾਲ ਜੋ ਪੌਂਟੇ ਟਿਕ ਰਹੇ ਸਨ ਜੰਗ ਕਰਨ ਦੀ ਤਿਆਰੀ ਕਰ ਲਈ ਸੀ ਤੇ ਉਹ ਸ੍ਰੀ ਨਗਰ ਗੜਵਾਲ ਦੀ ਰਾਜਧਾਨੀ ਤੋਂ ਹੁਣ ਹੱਲਾ ਕਰਨ ਲਈ ਤੁਰ ਰਹੇ ਸਨ। ਸ੍ਰੀ ਗੁਰੂ ਜੀ ਨੇ ਇਹ ਗੱਲ ਬਚਿੱਤਰ ਨਾਟਕ ਵਿਚ ਦੱਸੀ ਹੈ ਕਿ ਗੜਵਾਲ ਵਾਲੇ ਰਾਜੇ ਫਤਿਹ ਸ਼ਾਹ ਨੇ ਬਿਨਾਂ ਸਬਬ ਸਾਡੇ ਨਾਲ ਲੜਾਈ ਕੀਤੀ। ਇਧਰ ਸ੍ਰੀ ਗੁਰੂ ਜੀ ਜੰਗ ਨਹੀਂ ਸਨ ਕਰਨਾ ਚਾਹੁੰਦੇ ਪਰ ਗਲੇ ਆਪੇ ਜੰਗ ਦੇ ਅੱਗੇ ਨਿਤਾਣੇ ਹੋ ਕੇ ਕਾਇਰ ਹੋ ਕੇ ਨਸ ਜਾਣਾ ਜਾਂ ਵੈਰੀ ਅੱਗੇ ਝੁਕ ਜਾਣਾ ਵੀ ਵੀਰ ਰਸ ਦੇ ਉਲਟ ਸਮਝਦੇ ਸਨ। ਕਾਇਰ ਆਖਦੇ ਹਨ ਕਮਜ਼ੋਰ ਡਰੂ ਡਰੂ ਕਰਨ ਵਾਲੇ ਨੂੰ, ਜਿਸ ਨੂੰ ਫਾਰਸੀਆਂ ਵਾਲੇ ਬੁਜ਼ਦਿਲ ਆਖਦੇ ਹਨ। ਬੀਰ ਰਸ ਆਖਦੇ ਹਨ ਪੱਕੇ ਦਿਲ ਨਾਲ ਬਹਾਦਰੀ ਤੇ ਚਾਉ ਨਾਲ ਆਪ ਜੰਗ ਤੇ ਅੱਗੇ ਟਾਕਰਾ ਕਰਨ ਲਈ ਖੜੋ ਜਾਣਾ ਤੇ ਪਿੱਛੇ ਨਾ ਹਟਣਾ। ਸੋ ਇਧਰ ਹੁਣ ਤਿਆਰੀ ਹੋ ਰਹੀ ਸੀ। ਪਿੱਛੇ ਦੱਸ ਆਏ ਹਾਂ ਕਿ ਗੁਰੂ ਜੀ ਨੇ ਇਹ ਸਲਾਹ ਪੱਕੀ ਕਰ ਲਈ ਸੀ ਕਿ ਯੁੱਧ ਭੰਗਾਣੀ ਹੋਵੇ, ਸਾਡਾ ਦਲ ਉਥੇ ਇਕੱਠਾ ਹੋਵੇ ਜਿੱਥੋਂ ਉਨ੍ਹਾਂ ਨੇ ਜਮੁਨਾ ਨਦੀ ਟੱਪਣੀ ਹੈ। ਨਦੀ ਜਮੁਨਾ ਜਦ ਪਹਾੜਾਂ ਵਿਚੋਂ ਨਿਕਲ ਕੇ ਪਹਿਲੇ ਮੈਦਾਨ ਵਿਚ ਆਉਂਦੀ ਹੈ ਤਾਂ ਉਸ ਦੇ ਚੜ੍ਹਦੇ ਪਾਸੇ ਅਰਥਾਤ ਜਿੱਧਰੋਂ ਸੂਰਜ ਚੜ੍ਹਦਾ ਹੈ ਡੇਰਾ ਦੂਨ ਦੀ ਦੂਣ ਹੈ ਤੇ ਪੱਛੋਂ ਜਾਂ ਲਹਿੰਦੇ ਦੇ ਪਾਸੇ ਨੂੰ ਜਿਸ ਪਾਸੇ ਕੇ ਸੂਰਜ ਡੁੱਬਦਾ ਹੈ ਸਿਰਮੌਰ ਦੀ ਦੂਣ ਹੈ। ਗੁਰੂ ਜੀ ਦਾ ਡੇਰਾ ਪੌਂਟੇ ਸੀ ਸੋ ਸਿਰਮੌਰ ਦੀ ਦੂਣ ਵਿਚ ਹੈ। ਪੌਂਟੇ ਤੋਂ 6-7 ਮੀਲ ਉਸ ਪਾਸੇ ਨੂੰ ਜਿਸ ਪਾਸੇ ਵੱਲੋਂ ਜਮੁਨਾ ਆਉਂਦੀ ਹੈ ਭੰਗਾਣੀ ਪਿੰਡ ਹੈ। ਭੰਗਾਣੀ ਤੋਂ ਜਮੁਨਾ ਪਾਰ ਜਾਓ ਤਾਂ ਚੂੜਪੁਰ ਨਾਮ ਗਿਰਾ ਹੈ। ਇੱਥੇ ਜਮੁਨਾ ਪਾਰ ਹੋਣ ਦਾ ਪੱਤਣ ਹੈ, ਪੱਤਣ ਕਹੀਦਾ ਹੈ ਉਸ ਥਾਂ ਨੂੰ ਜਿੱਥੇ ਬੇੜੀਆਂ ਆਦਿਕ ਹੋਣ ਤੇ ਲੋਕੀ ਚੜ ਕੇ ਕਿਸੇ ਦਰਿਆ ਜਾਂ ਨਦੀ ਤੋਂ ਪਾਰ ਜਾਣ। ਇੱਥੋਂ ਪਾਰ ਹੋ ਕੇ ਰਾਜਿਆਂ ਨੇ ਨਦੀ ਦੇ ਹੇਠਲੇ ਪਾਸੇ ਵੱਲ ਵਧ ਕੇ ਪੌਂਟੇ ਉੱਤੇ ਹੱਲਾ ਬੋਲਣਾ ਸੀ ਪਰ ਗੁਰੂ ਜੀ ਨੇ ਪਹਿਲਾਂ ਹੀ ਇਸ ਟਿਕਾਣੇ ਨੂੰ ਆਪਣੇ ਹੱਥ ਵਿਚ ਕਰ ਲੈਣ ਦੀ ਸੋਚ ਕਰ ਲਈ ਸੀ ਤਾਂ ਜੋ ਵੈਰੀ ਦੀ ਫੌਜ ਪੌਂਟੇ ਤੇ ਹੱਲਾ ਕਰ ਹੀ ਨਾ ਸਕੇ ਤੇ ਉਹ ਨਗਰੀ ਵੈਰਾਨ ਨਾ ਹੋਵੇ। ਇੱਥੇ ਵੀ ਜੰਗ ਨਦੀ ਕਿਨਾਰੇ ਰਚਣ ਦੀ ਸੋਚ ਲਈ ਸੀ ਜਿਸ ਟਿਕਾਣੇ ਜਮੁਨਾ ਦੇ ਕਿਨਾਰੇ ਇਕ ਚੌੜਾਈ ਵਿਚ ਨਿੱਕਾ ਤੇ ਲੰਬਾਈ ਵਿਚ ਲਮੇਰਾ ਮੈਦਾਨ ਸੀ, ਉਸ ਤੋਂ ਉੱਚਾ ਫੇਰ ਹੋਰ ਇਕ ਵੱਡਾ ਮੈਦਾਨ ਸੀ। ਇਸ ਹੇਠਲੇ ਨਿੱਕੇ ਮੈਦਾਨ ਤੇ ਉਪਰਲੇ ਵੱਡੇ ਮੈਦਾਨ ਵਿਚ ਗੁਰੂ ਜੀ ਦੀ ਪਹਿਲੀ ਸੈਨਾ ਨੇ ਜਾ ਕੇ ਛੇਤੀ ਨਾਲ ਇਕ ਘਾਟਾ ਬਣਾ ਲਿਆ ਸੀ। ਘਾਟਾ ਕਹਿੰਦੇ ਹਨ ਪੌੜੀਆਂ ਨਾ ਬਣਾਉਣੀਆਂ ਪਰ ਨੀਵੀਂ ਤੇ ਉੱਚੀ ਥਾਂ ਦੇ ਵਿਚਾਲੇ ਢਲਵਾਨ ਜਿਹੀ ਬਣਾ ਦੇਣੀ ਜਿਸ ਤੇ ਪੈਦਲ ਮਨੁੱਖ ਤੇ ਕੋਈ ਗੱਡੀ ਆਦਿਕ ਵੀ ਜਾ ਸਕੇ। ਵਿਉਂਤ ਇਹੀ ਸੀ ਕਿ ਗੁਰੂ ਕੀ ਸੈਨਾ ਉਪਰਲੇ ਮੈਦਾਨ ਵਿਚ ਰਹੇ ਤੇ ਵੈਰੀ ਜਦ ਨਦੀ ਪਾਰ ਹੋ ਕੇ ਹੇਠਲੇ ਮੈਦਾਨ ਵਿਚ ਆਵੇ ਤਾਂ ਉਪਰੋਂ ਹੀ ਤੀਰ ਗੋਲੀ ਆਦਿ ਦਾ ਵਾਰ ਕਰ ਦੇਈਏ। ਹੱਥੋਂ ਹੱਥ ਲੜਾਈ ਲਈ ਸੂਰਮੇ ਘਾਟਿਆਂ ਤੋਂ ਉਤਰ ਕੇ ਹੇਠਾਂ ਜਾਣ, ਲੜਨ ਤੇ ਮੁੜ ਆ ਸਕਣ ਤੇ ਫੇਰ ਜਾ ਸਕਣ। ਇਸ ਘਾਟੇ ਨੂੰ ਬਣਾ ਕੇ ਇਸ ਤੋਂ ਪੱਕਾ ਪਹਿਰਾ ਲਾਇਆ। ਪਿੱਛੇ ਦੱਸ ਆਏ ਹਾਂ ਕਿ 500 ਤੇ ਲਗਭਗ 88 ਯੋਧੇ ਜੋ ਗੁਰੂ ਕੇ ਪਾਸ ਸਨ ਪਹਾੜੀ ਰਾਜਿਆਂ ਤੋਂ ਡਰ ਕੇ ਰਾਤੋ ਰਾਤ ਨਸ ਗਏ ਸਨ ਅਤੇ ਬੁੱਧੂ ਸ਼ਾਹ ਪੀਰ ਨੇ ਜੋ 500 ਪਠਾਨ ਸਿਪਾਹੀ ਗੁਰੂ ਜੀ ਪਾਸ ਨੌਕਰ ਰਖਵਾਏ ਸਨ ਉਹ ਵੀ ਨੱਠ ਗਏ ਸਨ ਤੇ ਬੇਈਮਾਨ ਹੋ ਕੇ ਰਾਜਿਆਂ ਨਾਲ ਜਾ ਰਲੇ ਸਨ। ਗੁਰੂ ਜੀ ਨੇ ਆਪਣੀ ਤਿਆਰੀ ਆਪਣੀ ਬਾਕੀ ਸੈਨਾ ਨਾਲ ਉਸੇ ਤਰ੍ਹਾਂ ਰੱਖੀ ਅਤੇ ਰਤਾ ਨਹੀਂ ਘਾਬਰੇ ਪਰ ਆਪਣੇ ਇਸ ਗੱਲ ਮੁਨਾਸਬ ਸਮਝੀ ਕਿ ਪੀਰ ਜੀ ਨੂੰ ਇਹ ਖਬਰ ਜ਼ਰੂਰ ਕਰ ਦਿੱਤੀ ਜਾਵੇ ਜੋ ਆਪ ਜੀ ਨੇ ਇੱਕ ਚਿੱਠੀ ਲਿਖੀ ਜਿਸ ਵਿਚ ਪੀਰ ਜੀ ਨੂੰ ਦੱਸ ਦਿੱਤਾ ਕਿ ਆਪ ਦੇ ਰਖਾਏ 500 ਪਠਾਨ ਵੈਰੀਆਂ ਨਾਲ ਜਾ ਰਲੇ ਹਨ। ਇਸ ਤਰ੍ਹਾਂ ਦਾ ਖਤ ਘੱਲ ਕੇ ਆਪ ਭੰਗਾਣੀ ਜਾਣ ਦੀ ਤਿਆਰੀ ਵਿਚ ਲੱਗ ਪਏ। ਕੁਝ ਸੈਨਾ ਤੇ ਜਥੇਦਾਰ ਪੌਂਟੇ ਦੇ ਛੋਟੇ ਜਿਹੇ ਕਿਲੇ ਵਿਚ ਛੱਡੇ ਤੇ ਆਗਿਆ ਕੀਤੀ ਕਿ ਚੰਗੀ ਤਰ੍ਹਾਂ ਇੱਥੋਂ ਦੀ ਰਾਖੀ ਕਰਨੀ ਪਰ ਉਧਰੋਂ ਭੰਗਾਣੀ ਤੋਂ ਪਹਿਲੇ ਕੱਲੀ ਸੈਨਾ ਨੇ ਜੋ ਮੁਢਲੇ ਪ੍ਰਬੰਧ ਕਰਨੇ ਸੇ ਉਨ੍ਹਾਂ ਦੇ ਸਿਰੇ ਚੜ ਜਾਣੇ ਦੀ ਖਬਰ ਆ ਗਈ। ਸ੍ਰੀ ਗੁਰੂ ਜੀ ਦੀ ਭੂਆ ਜੀ ਦੇ ਪੁੱਤਰ 5 ਭਰਾ ਬੜੇ ਸੂਰਮੇ ਸਨ ਜੋ ਗੁਰੂ ਜੀ ਦੇ ਦਲ ਵਿਚ ਜਥੇਦਾਰ ਹੋ ਕੇ ਰਹਿੰਦੇ ਸਨ। 5 ਬੜੇ ਬਹਾਦਰ ਤੇ ਯੁੱਧ ਦੀ ਵਿਦਿਆ ਵਿਚ ਤਿਆਰ ਬਰ ਤਿਆਰ ਤੇ ਦਾਨੇ ਕੀਤੇ ਹੋਏ ਸਨ। 5 ਦਾ ਸ੍ਰੀ ਗੁਰੂ ਜੀ ਨਾਲ ਬਹੁਤ ਪਿਆਰ ਸੀ। 5 ਵਿਚੋਂ ਸਭ ਤੋਂ ਵੱਡਾ ਸੰਗੋ ਸ਼ਾਹ ਸੀ ਜੋ ਸ਼ਸਤਰ ਕਹੋ ਜਾਂ ਲੜਾਈ ਦੇ ਹਥਿਆਰ ਕਹੋ ਸਭਨਾ ਦੇ ਚਲਾਉਣ ਦਾ ਇਕ ਮੰਨਿਆ ਹੋਇਆ ਉਸਤਾਦ ਸੀ। 2 ਜੀਤਮਲ, 3 ਗੁਲਾਬ ਚੰਦ, 4 ਗੰਗਾ ਰਾਮ ਤੇ 5 ਮਾਹਰੀ ਚੰਦ ਸੀ। ਇਹ ਬੜੇ ਉਤਸ਼ਾਹ ਵਿਚ ਸਨ ਤੇ ਇਨ੍ਹਾਂ ਦੀ ਸੈਨਾ ਬੜੇ ਚਾਉ ਵਿਚ ਸੀ। ਹੁਣ ਇਹ ਸਾਰੇ ਭੰਗਾਣੀ ਨੂੰ ਤਿਆਰ ਖਲੇ ਸਨ ਕਿ खबर आई कि जो फतेह शाह दी फौज नेड़े नेड़े आ रही है। गुरु जी दी आग्या पाके पंजे भरा आपू अपनी सेना नू लैके तुरत फुरत पंगाणी वल टुर पए। इन्हां ने पहुंच के सारे थाई डेरे ला लए। हुण श्री गुरु जी आप ही घोड़े ते चढ़ के टुर पए ते नाल आप जी दी सेना भी टुर पई। कवि संतोख सिंह जी इस समय दा हाल इउं लिखदे हन। उठी बंब उची गणंग सैल गाजे, महावीर बंके सवे शस्त्र साजे, हृदय उत्साहंग तुरंगी अरोहे, गुरु संग चाले महाजंग सोहे, उठी तूर पूरंग नभंग शाये लीना, प्रकाशंग न दिसे रवंग टाप लीना, थंदे चुंग चौंपे चलाकी दिखावे, चले गोल आग के कानंग कुंदावे। बके वीर ऊंचे सो मारा बकारा, प्रभु को सुनावे पहाड़ी संगारा, बड़े वेग सो बाओ जैसे बहांती, तथा सैन सारी सो सीख रंग चलंती, जथा मेघ उठे हड़ंग नीर चाले, पराबंत ऐसे चमु बेग नाले। अर्थात उच्ची आवाज ऐसी उठी कि सारे पहाड़ गूंज उठे। वड्डे बहादुर सोने सूर में हथियार लाके घोड़िया ते चढ़ बैठे। जिन्हां दे दिल विच चाप पर रहा है जंग वाल मुंह करके गुरु जी दे नाल टुर पए। घोड़िया दी दौड़ नाल धरती तो धूड़ उठ के आसमान नूं चढ़ी ऐसी कि सूरज छप गया ते हनेरा हो गया। घोड़े चौंकड़ियां भरदे हन, चलाकी नाल कुद्दे हन, चलदे हन, सूरमे अगे अगे घोड़े दड़ाउंदे हन ते उच्ची उच्ची मारां बकारां दे वाक उचारदे हन, इउं कुकदे हन, ओ पहाड़िए मार लए, ओ मार लए, जिवें हवा जोर दे नाल चल पैंदी है, तिवें सेना छेती छेती चल रही है, या जिस तरह मीह वसिया हड़दा जल चल पैंदा है, इस तरह परे बन के फौज तेजी नाल जा रही है। पंगाणी पहुंच के श्री गुरु जी ने सारी तैयारी देख के अपनी सेना दी व्योत बन्नी ते वंड वंड के मोर्चिया ते टिकाए। कवि सेनापति जी गुरु शोभा नामे ग्रंथ विच लिखदे हन, पए असवार संग्राम को आप ही सिंह गोविंद तिन, ठौरे आए डंक की कोर जैसे पहाए, आन के खेत पै देख चतुरंग सब मोचरे बांट के मिसल लाए, बजी है पेर करनाए सरनाए सब सुने ते सुर होए लाल आए। अर्थात आप गुरु जी लड़ाई लई असवार होके उथे पंगाणी आए। डंकिया दी आवाज उथे बहुत होई सी, इधर फौज दे अगे छोटे डंके वजदे सोहने लगदे सन। गुरु जी ने पंगाणी दे मैदान ते आके सारी फौज नूं देख के मोर्चे वंड के जथियां नूं थाप के सपुरद कर दित्ते। हुण सभना तों भेरियां सरनावां ते करनावां वजण लगियां ऐसियां कि सूरमियां दे मुंह लाल हो गए। सेना दी चढ़ाई दूजे पासों वैरी दल आ रहा सी, उना पास फौज बहुत सी, सूरमे भी लड़न लई चोणवे सन। जंग दा मुखिया या आगू कहो फतेह शाह गढ़वालिया सी, ए धन वाला बहुत सी, अगलिया भी सी, फौज भी चोखी सी, उधर औरंगजेब नाल चंगी बनी हुई सी। इस नूं भीमचंद कुड़म ने जंग दा मोढ़ी वाल बनाया सी। भीमचंद आप ही उसे समय दा शस्त्र विद्या दा उस्ताद समझिया जांदा सी। फिर राजा हरिचंद सी, ओ उस समय विच तीर चलाउण विच बड़ा कारीगर समझिया जांदा सी। इहदे नाल होर भी जत्थेदार चंगे लड़ाके सन। सब तो वधीक गल ए सी कि गुरु जी दे घर दे भेती 500 पठान तकड़े लड़ाके इन्हां नाल सन, जिन्हां दे जी विच गुरु ते खजाने लुट्टण दा जोश भर रहा सी। इन्हां वैरियां दी फौज पारले कंडे पुज के उरले पासे उतर आई ते परे बन के हल्ले लई तैयार हो गई। इधरों गुरु जी ने नजर जमा के वैरी दल दी घोखणा कीती, अर्थात चंगी तरह देखिया के किवें खड़े हन ते उनां दी व्योंत किवें दी है। इस घोखणा विच दया राम भी नाल सी, इउं दी व्योंत दिस रही सी। हरी चंद हंडूरिया अगे मोहरे दे परे विच है, खब्बे पासे इसदे बेईमान होए पठाणा दी फौज है, सज्जे पासे इसदे होर पहाड़ी राजियां दे परे खड़े हन। फतेह शाह सब तो पिछे सी, जो इन्हां लई मदद कलन वाली फौज संभाले खड़ा सी ते होर सारे प्रबंध वेख के कर रहा सी। इस तरह गुरु जी अपने पासे खड़े सारी हालत परख के हुण विचार विच खड़े सन कि नंद चंद ने ए खबर आ दित्ती कि एक सेना साडे पिछले पासियों वाहो दा ही आ रही है। पहले तां मैं सोची पै गया सी कि इन्ने नूं उस फौज दा दूत पहुंच पिया। उसने दस्या कि बुद्धू शाह पीर अपने पुत्र ते 700 जवान मुरीद नाल लैके आपदी सहायता नूं आ रहा है। ए खबर सुन के आप प्रसन्न होए, ਤੇ ਸੰਗੋ ਸ਼ਾਹ ਵੱਲ ਹੁਕਮ ਗਿਆ ਕਿ ਆਪਣੀ ਵੰਡ ਵਿਚ ਨਵੀਂ ਸੈਨਾ ਦਾ ਪ੍ਰਬੰਧ ਵਿਚਾਰ ਕੇ ਬੁੱਧੂ ਸ਼ਾਹ ਜੀ ਨੂੰ ਦੱਸ ਦੇਵੇ ਕਿ ਉਸ ਫੌਜ ਨੂੰ ਆਪਣੇ ਟਿਕਾਣੇ ਲਾ ਦੇਵੇ ਤੇ ਬੁੱਧੂ ਸ਼ਾਹ ਜੀ ਨੂੰ ਸ਼ਾਬਾਸ਼ ਦੇਵੇ। ਬੁੱਧੂ ਸ਼ਾਹ ਦੀ ਕੁਮਕ ਦੀ ਖਬਰ ਸਾਰੇ ਸਿੱਖ ਦਲ ਵਿਚ ਝਟਪਟ ਫੈਲ ਗਈ। ਇਸ ਨਾਲ ਸਭ ਦੇ ਦਿਲ ਦੂਣੇ ਉਛਲ ਪਏ। ਸੰਗੋ ਸ਼ਾਹ ਨੇ ਗੁਰੂ ਜੀ ਦੀ ਸਲਾਹ ਨਾਲ ਆਪਣੇ ਜੰਗ ਕਰਨ ਦੇ ਸਾਰੇ ਢੰਗ ਸੋਚੇ ਵਿਚਾਰੇ ਹੋਏ ਸਨ ਤੇ ਰਣ ਝੰਡਾ ਗੜ ਦਿੱਤਾ ਹੋਇਆ ਸੀ। ਹੁਣ ਵਿਚਾਰਾਂ ਹੋ ਰਹੀਆਂ ਸਨ ਕਿ ਅਸੀਂ ਹਮਲਾ ਇਕਦਮ ਕਰ ਦਈਏ ਕਿ ਪਹਿਲਾ ਵਾਰ ਵੈਰੀ ਦਾ ਤੱਕੀਏ ਕਿ ਉਹ ਅੱਗੇ ਵੱਧਦਾ ਹੈ, ਹੱਲਾ ਕਰਦਾ ਹੈ ਤੇ ਹੋਰ ਕੁਝ ਕਰਦਾ ਹੈ। ਜੇ ਉਧਰੋਂ ਹੱਲਾ ਹੋਵੇ ਤਾਂ ਇਹ ਤਿਆਰ ਖੜੇ ਸਨ। ਇੰਨੇ ਨੂੰ ਅਚਾਨਕ ਉਧਰੋਂ ਵਾਰ ਹੋ ਗਿਆ। ਸੰਗੋ ਸ਼ਾਹ ਤਿਆਰ ਹੀ ਖੜੋਤਾ ਸੀ। ਉਸ ਨੇ ਵਧੇ ਆ ਰਹੇ ਵੈਰੀ ਉਤੇ ਆਪਣੇ ਹਮਲਾ ਰੋਕੂ ਜਵਾਨਾਂ ਵੱਲੋਂ ਤੀਰ ਦੀ ਮਾਨੋ ਬਰਕਾ ਕਰ ਦਿੱਤੀ। ਇਸ ਵੇਲੇ ਤ੍ਰਿਖੀ ਹਵਾ ਚੱਲ ਪਈ ਜੋ ਵਧੇ ਆ ਰਹੇ ਵੈਰੀਆਂ ਵੱਲ ਡਾਢੇ ਜ਼ੋਰ ਨਾਲ ਜਾ ਰਹੀ ਸੀ। ਸੋ ਇਧਰ ਦੇ ਬੰਦੂਕਾਂ ਅਤੇ ਜਮੂਰਿਆਂ ਦੇ ਧੂਏ ਉਨ੍ਹਾਂ ਨੂੰ ਹਨੇਰਾ ਪਾ ਰਹੇ ਸਨ। ਉਨ੍ਹਾਂ ਦੇ ਕੀਤੇ ਬਹੁਤ ਨਿਸ਼ਾਨੇ ਉਕ ਜਾਂਦੇ ਸਨ, ਪਰ ਇਧਰ ਸਤਿਗੁਰਾਂ ਦੇ ਬਹਾਦਰਾਂ ਦੇ ਨਿਸ਼ਾਨੇ ਠੀਕ ਬੈਠਦੇ ਸਨ, ਪਰ ਫੇਰ ਵੀ ਬੇਪਰਵਾਹ ਹੋਏ ਵਧਦੇ ਆ ਰਹੇ ਸਨ ਕਿ ਹੱਲੇ ਦੇ ਜ਼ੋਰ ਹੀ ਵੈਰੀ ਡੇਗ ਲਈਏ। ਪਰ ਉਹ ਵਧਦੇ ਵਧਦੇ ਇਕ ਐਸੇ ਟਿਕਾਣੇ ਆਏ ਜਿੱਥੇ ਇਕ ਨੀਵੇਂ ਥਾਂ ਸੰਗੋ ਸ਼ਾਹ ਦੇ ਬੰਦੂਕਚੀ ਲੁਕੇ ਸਨ। ਇਨ੍ਹਾਂ ਦੀਆਂ ਭਰੀਆਂ ਤੋੜੇਦਾਰ ਬੰਦੂਕਾਂ ਦੀ ਇਕ ਵਾਰੀ ਬਾੜ ਚੜੀ। 300-400 ਦੇ ਲਗਭਗ ਪਹਾੜੀਏ ਉਥੇ ਥਾਂ ਲੇਟ ਗਏ। ਇਸ ਨੁਕਸਾਨ ਤੋਂ ਵਧੇ ਆ ਰਹੇ ਪਹਾੜੀਏ ਜ਼ਰਾ ਠਿਟਕੇ ਅਰਥਾਤ ਰੁਕ ਗਏ। ਇਹ ਆਪਾ ਸੰਭਾਲਦੇ ਹੀ ਸਨ ਕਿ ਗੁਰੂ ਕੇ ਯੋਧਿਆਂ ਦੀ ਫੁਰਤੀ ਨਾਲ ਫੇਰ ਗੋਲੀਆਂ ਚੱਲ ਪਈਆਂ ਤੇ ਪਹਾੜੀਆਂ ਦੇ ਲੱਗੀਆਂ ਵੱਜਣ। ਇਸ ਤਰ੍ਹਾਂ 200-300 ਪਹਾੜੀਆ ਹੋਰ ਲੰਮਾ ਪੈ ਗਿਆ ਤਾਂ ਹਰੀਚੰਦ ਰਾਜੇ ਨੇ ਆਪਣੀ ਫੌਜ ਨੂੰ ਪਿੱਛੇ ਹਟਾ ਲਿਆ ਤੇ ਖੱਬੇ ਪਾਸੇ ਹੋ ਗਿਆ। ਫਤਿਹ ਸ਼ਾਹ ਨੇ ਪੁੱਛਿਆ, ਹਰੀਚੰਦ, ਗੁਰੂ ਪਾਸ ਐਸੀ ਸਿੱਖੀ ਹੋਈ ਫੌਜ ਕਿੱਥੋਂ ਆ ਗਈ ਹੈ? ਜਿਨ੍ਹਾਂ ਦੀ ਬੰਦੂਕ ਚਲਾਈ ਕੈਸੀ ਕਾਰ ਪੈਂਦੀ ਹੈ? ਪਠਾਨ ਤਾਂ ਉਨ੍ਹਾਂ ਨੂੰ ਛੱਡ ਕੇ ਇਧਰ ਆ ਗਏ ਹਨ। ਹਰੀਚੰਦ ਨੇ ਕਿਹਾ, ਇਨ੍ਹਾਂ ਪਠਾਣਾ ਨੂੰ ਗੁਰੂ ਕਾ ਸਾਰਾ ਭੇਦ ਮਾਲੂਮ ਹੈ, ਸੋ ਮੈਂ ਹੁਣ ਸੋਚਿਆ ਹੈ ਕਿ ਇਨ੍ਹਾਂ ਨੂੰ ਅੱਗੇ ਕਰੀਏ। ਸੋ ਭੀਖਣ ਖਾਂ ਨੂੰ ਬੁਲਾ ਕੇ ਫਤਿਹ ਸ਼ਾਹ ਨੇ ਕਿਹਾ ਕਿ ਤੁਸਾਂ ਨੂੰ ਸਿੱਖ ਦਲ ਦਾ ਸਾਰਾ ਭੇਤ ਹੈ, ਅੱਗੇ ਵਧੋ ਤੇ ਹੱਥੋ ਹੱਥੀ ਇਨ੍ਹਾਂ ਨੂੰ ਲੈ ਲਓ। ਗੁਰੂ ਕੇ ਖਜ਼ਾਨੇ ਦੀ ਸਾਰੀ ਲੁੱਟ ਤੁਹਾਡੀ ਕਹਿ ਚੁੱਕੇ ਹਾਂ, ਅਸੀਂ ਹਿੱਸਾ ਨਹੀਂ ਮੰਗਾਂਗੇ, ਤੁਸੀਂ ਲੁੱਟੋ ਤੇ ਖਾਓ। ਇਸ ਤਰ੍ਹਾਂ ਦੇ ਲੋਭ ਨਾਲ ਉਹ ਪਠਾਣਾ ਨੂੰ ਅੱਗੇ ਵਧਾ ਲਿਆਇਆ ਤੇ ਪਠਾਣਾ ਦਾ ਦਲ ਹੁਣ ਸੰਗੋ ਸ਼ਾਹ ਦੇ ਦਲ ਉੱਤੇ ਬੜੇ ਜੋਸ਼ ਤੇ ਤੇਜ਼ੀ ਨਾਲ ਆ ਪਿਆ। ਅੱਗੋ ਵੀ ਸੰਗੋ ਸ਼ਾਹ ਬੜਾ ਸੂਰਮਾ ਸੀ। ਆਉਂਦਿਆਂ ਪਠਾਣਾ ਦੀ ਖਾਤਰ ਗੋਲੀਆਂ ਦੀ ਪੁਛਾੜ ਨਾਲ ਐਸੀ ਕੀਤੀ ਉਸ ਕਿ ਜੋ ਬਥਾੜਾ ਨੂੰ ਭੰਨਣ ਵਾਲੀ ਸੀ। ਜਿਸ ਤੇਜ਼ੀ ਨਾਲ ਆ ਕੇ ਪਠਾਣ ਸਮਝੇ ਸਨ ਕਿ ਸਿੱਖਾਂ ਦੇ ਪੈਰ ਹਿਲਾ ਦਿਆਂਗੇ, ਨਾ ਹਿਲ ਸਕੇ। ਸੋ ਹੁਣ ਦਵੱਲੀ ਗੁੱਥਮ ਗੱਥਾ ਹੋਣ ਵਾਂਗੂ ਘੋਰ ਕਸਮਾਨ ਮੱਚ ਗਿਆ। ਇਹ ਦੇਖ ਕੇ ਗੁਰੂ ਜੀ ਨੇ ਨੰਦ ਚੰਦ ਤੇ ਦਯਾ ਰਾਮ ਨੂੰ ਕੁਝ ਫੌਜ ਦੇ ਕੇ ਸੰਗੋ ਸ਼ਾਹ ਦੀ ਕੁਮਕ ਲਈ ਕਰ ਦਿੱਤਾ। ਇਨ੍ਹਾਂ ਨੇ ਐਸੇ ਤੀਰ ਚਲਾਏ ਕਿ ਜਿਸ ਨੂੰ ਲੱਗਾ ਉਹ ਨਹੀਂ ਬਚਿਆ। ਇਸ ਟਿਕਾਣੇ ਹੁਣ ਸੰਗਰਾਮ ਲੜਾਈ ਦਾ ਜ਼ੋਰ ਬਹੁਤ ਕਰੜਾ ਹੋ ਗਿਆ। ਗੁਰੂ ਜੀ ਦੇ ਪਾਸੇ ਲਾਲ ਚੰਦ ਮਾਹੀ ਖੜਾ ਸੀ। ਉਹ ਬੜਾ ਭਲਵਾਨ ਤੇ ਜ਼ੋਰਦਾਰ ਵਾਲਾ ਬੰਦਾ ਸੀ। ਸਤਿਗੁਰਾਂ ਤੋਂ ਆਗਿਆ ਲੈ ਕੇ ਉਹ ਵੀ ਸੰਗੋ ਸ਼ਾਹ ਵਾਲੇ ਥਾਂ ਜਾ ਪਹੁੰਚਾ। ਇਸ ਦੇ ਤੀਰਾਂ ਨੇ ਪਹਿਲਵਾਨੀ ਬਣ ਵਾਲਾ ਕਮਾਨਾਂ ਤੋਂ ਛੁੱਟ ਛੁੱਟ ਕੇ ਬੜੇ ਜਵਾਨ ਮਾਰੇ। ਇਸ ਦੀ ਤੀਰਾਂ ਦੀ ਮਾਰ ਨੇ ਦੋਹਾਂ ਪਾਸਿਆਂ ਤੋਂ ਵਾਹ ਵਾਹ ਲਿੱਤੀ। ਸੈਨਾਪਤ ਜੀ, ਜੋ ਗੁਰੂ ਜੀ ਦੇ 52 ਕਵੀਆਂ ਵਿਚੋਂ ਸਨ, ਲਿਖਦੇ ਹਨ, ਲਾਲ ਚੰਦ ਆਨ ਕੇ ਕਮਾਨ ਬਾਨ ਤਾਨ ਕੇ ਕੀਓ ਸੋ ਜੋ ਜਾਨ ਕੇ ਪਲੀ 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 ਪਈ ਕੀਓ ਸੋ ਲੋਹ ਲੋਹੋਈ ਨਾ ਜੀਵ ਰਖ ਹੋ ਹੋਈ ਸੋ ਚਾਲ ਸੂਰ ਸੋ ਹੋਈ ਬੇਮੋਹੋਈ ਬੇਮੋਹੋਈ। ਇਹ ਵੀ ਲਿਖਿਆ ਮਿਲਦਾ ਹੈ ਕਿ ਲਾਲ ਚੰਦ ਦਾ ਜੁੱਧ ਦੇਖ ਕੇ ਇਕ ਲਾਲ ਚੰਦ ਹਲਵਾਈ ਵੀ ਸ਼ਸਤਰ ਲੈ ਕੇ ਉਸੇ ਟਿਕਾਣੇ ਜਾ ਪੁੱਜਾ। ਪਠਾਣਾ ਨੂੰ ਇਹ ਪਤਾ ਸੀ ਕਿ ਪਹਿਲਾਂ ਤਾਂ ਮਾਹੀ ਹੈ ਪਰ ਦੂਜਾ ਹਲਵਾਈ ਹੈ। ਇਹ ਕਿਵੇਂ ਸੂਰਮ ਗਤੀ ਵਿਚ ਨਿੱਤਰ ਪਿਆ? ਹੁਣ ਮਾਹਰੀ ਚੰਦ ਅੱਗੇ ਵਧਿਆ ਇਸ ਤੇਜ਼ੀ ਨਾਲ ਕਿ ਸ਼ਤਰੂ ਦਲ ਵੈਰੀ ਦਲ ਦੀ ਫੌਜ ਦੇ ਘੇਰੇ ਵਿਚ ਗਿਰ ਗਿਆ। ਇਸ ਨੇ ਆਪਣੇ ਬਲਕਾਰ ਤੇ ਰੋਹ ਵਿਚ ਕਿਤਨੇ ਹੀ ਪਠਾਣ ਮਾਰ ਸੁੱਟੇ। ਹੁਣ ਘੋੜਾ ਜ਼ਖਮੀ ਹੋ ਗਿਆ ਤੇ ਆਪ ਵੀ ਕਰੀਬ ਸੀ ਕਿ ਮਾਰਿਆ ਜਾਵੇ, ਪਰ ਸੰਗੋ ਸ਼ਾਹ ਨੇ ਡਿੱਠਾ ਕਿ ਮੇਰਾ ਵੀਰ ਘੇਰੇ ਵਿਚ ਫਸ ਗਿਆ ਹੈ, ਐਸਾ ਨਾ ਹੋਵੇ ਕਿ ਮਾਰਿਆ ਜਾਵੇ। ਸੋ ਇਕ ਦਸਤਾ ਸਵਾਰਾਂ ਦਾ ਲੈ ਕੇ ਜਿਸ ਤੇਜ਼ੀ ਨਾਲ ਗਿਆ ਸੀ ਉਸੇ ਨਾਲ ਮੁੜ ਆਇਆ। ਇਸ ਤਰ੍ਹਾਂ ਉਸ ਦੇ ਸਲਾਮਤ ਨਿਕਲ ਜਾਣ ਤੇ ਪਠਾਨ ਬੜੇ ਹੈਰਾਨ ਹੋ ਰਹੇ ਸਨ। ਇਸ ਗੱਲ ਨੂੰ ਦਵੱਲੀ ਸਿੱਖਾਂ ਦੀ ਫਤਿਹ ਦਾ ਪਹਿਲਾ ਕਦਮ ਸਮਝਿਆ